ਸਾਧਾਰਨ ਖੁਸ਼ੀ ਦੇ ਪਾਠ ਦੋਹਰਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਦੀ ਜਾਨ ਦੋਹਰਾ ਬਾਤ ਕਰਨ ਗੁਰ ਸੌ ਚਾਹੈ ਪੜ੍ਹੇ ਗ੍ਰੰਥ ਮਨ ਲਾਏ ਗੁਰਦਰਸ਼ਨ ਜੇ ਦੇਖਣਾ ਸ੍ਰੀ ਗੁਰੂ ਗ੍ਰੰਥ ਦਰਸਾਏ ਦੋਹਰਾ ਧਾਰ ਪ੍ਰੇਮ ਗੁਰੂ ਗ੍ਰੰਥ ਕਾ ਪਾਠ ਕਰੇ ਮਨ ਲਾਏ ਰਾਗ ਮਾਲਾ ਪੜ ਪ੍ਰੇਮ ਸੋ ਭੋਗ ਜਪਜੀ ਤੇ ਪਾਏ ਖੁਸ਼ੀ ਦਾ ਪਾਠ ਕਰਕੇ ਭੋਗ ਤੇ ਦੇ ਸਲੋਕ ਮੁੰਦਾਵਣੀ ਰਾਗ ਮਾਲਾ ਪੜ੍ਹ ਕੇ ਜਪਜੀ ਸਾਹਿਬ ਦੁਬਾਰਾ ਪੜ੍ਹਨਾ ਖੁਸ਼ੀ ਦਾ ਸਧਾਰਨ ਪਾਠ ਖੁਸ਼ੀ ਨਾਲ ਜਿੰਨੇ ਦਿਨਾਂ ਵਿੱਚ ਚਾਹੇ ਕਰੋ ਪਾਠ ਆਰੰਭ ਕਰਨ ਵਕਤ ਕੜਾਹ ਪ੍ਰਸ਼ਾਦ ਲਿਆ ਕੇ ਆਨੰਦ ਸਾਹਿਬ ਸਾਰਾ ਪੜ੍ਹਨਾ ਹੈ ਕੀਰਤਨ ਕਰਨਾ ਅਰਦਾਸ ਕਰਕੇ ਸ੍ਰੀ ਮੁੱਖ ਵਾਕ ਲੈ ਕੇ ਪ੍ਰਾਰੰਭ ਕਰ ਦੇਣਾ ਪੰਜ ਪੌੜੀਆਂ ਜਪਜੀ ਸਾਹਿਬ ਪੜ੍ਹ ਕੇ ਪ੍ਰਸ਼ਾਦ ਵਰਤਾ ਦੇਣਾ ਅਤੇ ਸਾਰਾ ਪਾਠ ਪ੍ਰੇਮ ਨਾਲ ਉੱਚੀ ਸੁਰ ਨਾਲ ਕਰਨਾ ਅਤੇ ਸਭ ਨੇ ਪ੍ਰੇਮ ਨਾਲ ਸੁਣਨਾ ਭੋਗ ਵਕਤ ਨਵੇਂ ਪਾਤਸ਼ਾਹੀ ਦੇ ਸਲੋਕਾਂ 'ਤੇ ਕੜਾਹ ਪ੍ਰਸ਼ਾਦ ਲਿਆ ਕੇ ਆਨੰਦ ਸਾਹਿਬ ਦਾ ਪਾਠ ਦੇਗ 'ਤੇ ਕਰਨਾ ਅਤੇ ਭੋਗ ਰਾਗ ਮਾਲਾ ਸਹਿਤ ਪਾ ਕੇ ਜਪਜੀ ਪੰਜ ਪੌੜੀਆਂ ਅਤੇ ਸਲੋਕ ਪੜ੍ਹ ਕੇ ਅਰਦਾਸ ਕਰਨੀ ਹੈ ਸ਼ਬਦ ਕੀਰਤਨ ਕਰਨਾ ਸਾਧਾਰਨ ਪਾਠ ਖੁਸ਼ੀ ਨਾਲ ਕੀਤੇ ਜਾਂਦੇ ਹਨ ਦੁੱਖਾਂ ਵਿਘਨਾਂ ਦੀ ਨਿਵਿਰਤੀ ਵਾਸਤੇ ਕੀਤੇ ਜਾਂਦੇ ਹਨ ਅਤੇ ਸੁੱਖ ਦੀ ਪ੍ਰਾਪਤੀ ਵਾਸਤੇ ਕੀਤੇ ਜਾਂਦੇ ਹਨ ਪਾਠ ਸਿੱਖਣ ਵਾਸਤੇ ਕਿਸੇ ਤੋਂ ਪੜ੍ਹਨਾ ਇਹ ਵੀ ਸਧਾਰਨ ਪਾਠ ਹੈ ਇਸੇ ਤਰ੍ਹਾਂ ਬੱਚੇ ਦੇ ਜਨਮ ਦੀ ਖੁਸ਼ੀ ਦਾ ਸਧਾਰਨ ਪਾਠ ਬੱਚੇ ਦੇ ਜਨਮ ਤੋਂ ਬਾਅਦ ਇਸ਼ਨਾਨ ਕਰਾ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅੰਮ੍ਰਿਤ ਛਕਾਉਣਾ ਅਤੇ ਫਿਰ ਸਧਾਰਨ ਪਾਠ ਆਰੰਭ ਕਰ ਦੇਣਾ ਜੋ ਪ੍ਰੇਮ ਨਾਲ ਉੱਚੀ ਸੁਰ ਵਿੱਚ ਪੜ੍ਹਨਾ ਜਿਸ ਕਰਕੇ ਆਵਾਜ਼ ਬੱਚੇ ਦੇ ਤਾਂ ਹੀ ਸੁਣਦੀ ਰਹੇ ਕੁੰਭ ਨਰੇਲ ਧੂਪ ਆਦਿਕ ਰੱਖਣੇ ਰਾਤ ਨੂੰ ਘਿਓ ਦੀ ਜੋਤ ਅਤੇ ਹਰ ਰੋਜ਼ ਨਿਤਨੇਮ ਰਹਿਰਾਸ ਅਤੇ ਕੀਰਤਨ ਸੁਰ ਦਾ ਪਾਠ ਹੋਵੇ ਅਤੇ 40 ਦਿਨਾਂ 'ਚ ਭੋਗ ਪਾਵੇ ਕੜਾਹ ਪ੍ਰਸ਼ਾਦ ਕਰਕੇ ਕੀਰਤਨ ਕਰੇ ਲੰਗਰ ਕਰੇ ਇਸ ਪਾਠ ਦੇ ਕਾਰਨ ਬੱਚੇ ਦਾ ਮਨ ਸਤਿਗੁਰਾਂ ਦੀ ਸਿੱਖੀ ਵੱਲ ਹੀ ਰਹਿੰਦਾ ਅਤੇ ਬੱਚਾ ਭਗਤ ਅਤੇ ਸੂਰਮਾ ਆਦਿ ਗੁਣਾਂ ਵਾਲਾ ਹੁੰਦਾ ਹੈ ਸਾਧਾਰਨ ਪਾਠ ਅਤੇ ਮ੍ਰਿਤਕ ਪਾਠ ਦੇ ਮੱਧ ਵਿੱਚ ਕੜਾਹ ਪ੍ਰਸ਼ਾਦ ਨਹੀਂ ਬਣਾਉਂਦੇ ਬਾਕੀ ਪਾਠਾਂ ਦੇ ਮੱਧ ਵਿੱਚ ਕੜਾਹ ਪ੍ਰਸ਼ਾਦ ਜ਼ਰੂਰ ਕਰਨਾ ਹੈ ਮ੍ਰਿਤਕ ਪਾਠ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨਿਮਿਤ ਕਰਵਾਇਆ ਸੀ ਪਹਿਲਾ ਪਾਠ ਸੋ ਸਾਧ ਸਿੰਘ ਜੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਜਿਨ੍ਹਾਂ ਨੇ ਕਿਰਪਾ ਕਰਕੇ ਗਵਾਲੀਅਰ ਕਿਲ੍ਹੇ ਵਿੱਚੋਂ ਉਮਰ ਕੈਦੀ 52 ਰਾਜੇ ਛੁਡਾਏ ਅਤੇ ਉਹਨਾਂ ਦੇ ਰਾਜ ਵਾਪਸ ਦਵਾਏ ਸਨ ਇਉਂ ਜੇਲ੍ਹਾਂ ਵਿੱਚੋਂ ਛੁਡਾਉਣ ਵਾਲਾ ਸਤਿਗੁਰਾਂ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ ਇਸ ਪ੍ਰਕਾਰ ਹੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਮਾਇਆ ਦੇ ਬੰਦੀ ਖਾਨੇ ਵਿੱਚੋਂ ਛੁਡਾਉਣ ਵਾਲੇ ਨੇ ਜੰਮਣ ਮਰਨ ਦੇ ਬੰਧਨਾਂ ਤੋਂ ਛੁਡਾਉਣ ਵਾਲਾ ਸਤਿਗੁਰਾਂ ਤੋਂ ਬਿਨਾਂ ਹੋਰ ਕੌਣ ਹੋ ਸਕਦਾ ਹੈ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈ ਤੁਮਾਰੀ ਹਰ ਜੀਓ ਨਿਮਾਣਿਆ ਤੂੰ ਮਾਣ ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ ਜੈਸਾ ਬਾਲਕ ਭਾਏ ਸੁਭਾਈ ਲੱਖ ਉਪਰਾਧ ਕਮਾਵੈ ਕਰ ਉਪਦੇਸ਼ ਛਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੈ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਸਾਧ ਸਿੰਘ ਜੀ ਉਹ ਚੋਜੀ ਪ੍ਰੀਤਮ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਮਿਤ ਸਹਿਜ ਪਾਠ ਰਖਾਇਆ ਅਤੇ ਭੋਗ ਪਾਇਆ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਵਿੱਚ ਜਹਾਂਗੀਰ ਨੇ ਸੱਦਿਆ ਜੋ ਆਪ ਦੀ ਤੁਜ ਕੇ ਜਹਾਂਗੀਰੀ ਕਿਤਾਬ ਵਿੱਚ ਲਿਖਦਾ ਕਿ ਮੇਰੇ ਮਨ ਵਿੱਚ ਗੁੱਸਾ ਸੀ ਕਿ ਇਹ ਸਿੱਖੀ ਦੀ ਦੁਕਾਨ ਬੰਦ ਕਰਾਂ ਕਿਉਂਕਿ ਵੱਡੇ ਵੱਡੇ ਮੁਸਲਮਾਨ ਮੀਆਂ ਮੀਰ ਫਕੀਰ ਬਾਦਸ਼ਾਹੀ ਪੀਰ ਅਤੇ ਵਜ਼ੀਰ ਖਾਂ ਵਰਗੇ ਬਾਦਸ਼ਾਹੀ ਵਜ਼ੀਰ ਵੀ ਜਿਨ੍ਹਾਂ ਦੇ ਸਿੱਖ ਬਣ ਗਏ ਅਤੇ ਸੁਖਮਨੀ ਸਾਹਿਬ ਬਾਣੀ ਪੜ੍ਹਨ ਲੱਗ ਪਏ ਹਨ ਜਿਸ ਸੁਖਮਨੀ ਸਾਹਿਬ ਦੇ ਪਾਠ ਨਾਲ ਇਹਦੀ ਜਲੋਧਰ ਦੀ ਬਿਮਾਰੀ ਹਟੀ ਸੀ ਹੋਰ ਅਨੇਕਾਂ ਮੁਸਲਮਾਨ ਸਿੱਖ ਬਣ ਗਏ ਐਸਾ ਨਾ ਹੋਵੇ ਸਾਰੇ ਮੁਸਲਮਾਨ ਸਿੱਖ ਬਣ ਜਾਣ ਇਸ ਗੁੱਸੇ ਕਰਕੇ ਮਹਾਰਾਜ ਨੂੰ ਲਾਹੌਰ ਸੱਦਿਆ ਅਤੇ ਚੰਦੂ ਜੋ ਸਤਿਗੁਰਾਂ ਦੇ ਨਾਲ ਈਰਖਾ ਕਰਦਾ ਸੀ ਉਸ ਦੇ ਨਾਲ ਉਸਦੇ ਘਰ ਭੇਜ ਦਿੱਤਾ ਉੱਥੇ ਸਤਿਗੁਰਾਂ ਨੇ ਤੱਤੀਆਂ ਸੜਦੀਆਂ ਲੋਹਾਂ 'ਤੇ ਬੈਠ ਕੇ ਅਜਰ ਜਰਿਆ ਉੱਬਲਦੀਆਂ ਦੇਗਾਂ ਵਿੱਚ ਬੈਠੇ ਭਾਣਾ ਮੰਨਿਆ ਮੀਆਂ ਮੀਰ ਨੇ ਕਿਹਾ ਹੇ ਪੂਜਨੀਕ ਸਤਿਗੁਰੂ ਧਰਮੀ ਦਾਤੇ ਪਿਤਾ ਜੀ ਮੈਥੋਂ ਆਪ ਹੀ ਦਾ ਕਸ਼ਟ ਸਹਾਰਿਆ ਨਹੀਂ ਜਾਂਦਾ ਸਤਿਗੁਰਾਂ ਫਰਮਾਇਆ ਭਾਈ ਸਾਡੇ ਕੰਮ ਵਿੱਚ ਦਖਲ ਨਾ ਦੇਣਾ ਕਰੋ ਜੇ ਅਸੀਂ ਸਿੱਖਾਂ ਨੂੰ ਕੁਰਬਾਨੀ ਕਰਕੇ ਸਬਕ ਨਾ ਸਿਖਾਵਾਂਗੇ ਫਿਰ ਸਿੱਖ ਕੁਰਬਾਨੀ ਕਿਵੇਂ ਕਰਨਗੇ ਭਾਣਾ ਕਿਵੇਂ ਮੰਨਣਗੇ ਕਿਵੇਂ ਅਜਰ ਕਰਨਗੇ ਕਿਵੇਂ ਅਜਰ ਅਵਸਥਾ ਜਰਨਗੇ ਕਿਵੇਂ ਬੰਦ ਬੰਦ ਕਟਾਉਣਗੇ ਕਿਵੇਂ ਖੋਪਰੀਆਂ ਲਹਾਉਣਗੇ, ਕਿਵੇਂ ਸੱਤਾਂ ਸੱਤਾਂ ਦਿਨਾਂ ਦੇ ਭੁੱਖੇ ਹਿੰਦ ਦੀਆਂ ਬੱਚੀਆਂ ਨੂੰ ਛੁਡਾਉਣਗੇ, ਸਵਾ ਸਵਾ ਲੱਖ ਨਾਲ ਕਿਵੇਂ ਲੜਨਗੇ, ਜਿਨ੍ਹਾਂ ਦੇ ਰਹਿਬਰ ਕੁਰਬਾਨੀ ਨਹੀਂ ਕਰ ਸਕਦੇ ਉਹਨਾਂ ਦੇ ਪੈਰੋਕਾਰ ਵੀ ਕੁਰਬਾਨੀ ਨਹੀਂ ਕਰ ਸਕਦੇ। ਜਿਵੇਂ ਈਸਾ ਜੀ ਨੂੰ ਸੂਲੀ 'ਤੇ ਟੰਗਿਆ ਸੀ ਉਸਦੀ ਯਾਦ ਵਿੱਚ ਨਕਟਾਈ ਤਾਂ ਸਾਰੇ ਅੰਗਰੇਜ਼ ਪਾਈ ਫਿਰਦੇ ਨੇ ਅਤੇ ਹੋਰ ਸ਼ੌਕੀਨ ਵੀ ਪਾਈ ਫਿਰਦੇ ਨੇ, ਪਰ ਸਾਧ ਸੰਗਤ ਜੀ ਸੂਲੀ ਟੰਗਣ ਵੇਲੇ ਈਸਾ ਜੀ ਦੇ ਮੂੰਹੋਂ ਨਿਕਲਿਆ ਸੀ, ਹੇ ਖੁਦਾ ਇਹ ਜ਼ਹਿਰ ਦਾ ਪਿਆਲਾ ਮੇਰੀਆਂ ਅੱਖਾਂ ਤੋਂ ਪਾਸੇ ਕਰ ਦੇ, ਮੈਂ ਸਹਾਰ ਨਹੀਂ ਸਕਦਾ। ਜਦੋਂ ਈਸਾ ਨੂੰ ਯਹੂਦੀਆਂ ਨੇ ਸੂਲੀ 'ਤੇ ਟੰਗਿਆ ਸੀ ਇਹ ਹਾਲਤ ਹੋਈ ਸੀ। ਦੱਸੋ ਈਸਾਈਆਂ ਵਿੱਚੋਂ ਫਿਰ ਕੌਣ ਕੁਰਬਾਨੀ ਕਰਨ ਵਾਲਾ ਹੋਇਆ? ਇਸੇ ਪ੍ਰਕਾਰ ਸਾਧ ਸੰਗਤ ਜੀ ਜਿੰਨੀਆਂ ਕੌਮਾਂ ਵੇਖੋ ਕੁਰਬਾਨੀ ਕਰਨ ਵਾਲਾ ਕੋਈ ਨਹੀਂ ਲੱਭਦਾ। ਇਹ ਕੁਰਬਾਨੀ ਨੂੰ ਦੁਨੀਆਂ ਵਿੱਚ ਜਗਾਉਣ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਤੱਤੀਆਂ ਲੋਹਾਂ 'ਤੇ ਬੈਠ ਕੇ ਮੀਆਂ ਮੀਰ ਦੇ ਪੁੱਛਣ ਤੋਂ ਕਿ ਮਹਾਰਾਜ ਜੀ ਮੈਂ ਕਰਾਮਾਤ ਦਿਖਾ ਦਿਆਂ, ਦਿੱਲੀ ਅਤੇ ਲਾਹੌਰ ਦੀ ਤਾੜੀ ਵਜਾ ਦਿਆਂ, ਇਹ ਸ਼ਕਤੀ ਤੁਹਾਡੀ ਕਿਰਪਾ ਨਾਲ ਮੈਨੂੰ ਮਿਲੀ ਹੈ। ਮਹਾਰਾਜ ਨੇ ਕਿਹਾ, ਵੇਖ ਮੀਆਂ ਮੀਰ ਕਿੰਨੇ ਸਾਡੇ ਅੱਗੇ ਹੱਥ ਜੋੜੀ ਆਕਾਸ਼ ਵਿੱਚ ਖੜ੍ਹੇ ਨੇ, ਪੈਗੰਬਰ ਸਾਰੇ ਖੜ੍ਹੇ ਨੇ, 84 ਸਿੱਧ ਗੋਰਖ ਸਮੇਤ ਹੱਥ ਜੋੜ ਕੇ ਖੜ੍ਹੇ ਨੇ, ਸਿਪਾਹੀ ਸਾਰੇ ਉਹਨਾਂ ਨੇ ਮੂਰਛਾ ਕਰ ਦਿੱਤੇ। ਤੂੰ ਦੱਸ, ਇੰਨੀਆਂ ਤਾਕਤਾਂ ਵਾਲੇ ਆ ਕੇ ਸਾਰੇ ਆਗਿਆ ਮੰਗਦੇ ਨੇ, ਅਸੀਂ ਕਹਿੰਦੇ ਹਾਂ ਸਾਡੀ ਇਸ ਖੇਲ ਵਿੱਚ ਦਖਲ ਨਾ ਦਿਓ, ਅਸੀਂ ਸੰਗਤਾਂ ਨੂੰ ਸ਼ਾਂਤ ਰਸ ਰਹਿ ਕੇ ਕੁਰਬਾਨ ਹੋ ਕੇ ਦੱਸਣਾ, ਇਉਂ ਸਿੱਖ ਕੁਰਬਾਨੀ ਕਰਨ, ਇਉਂ ਜਰ ਜਰਨ। ਇਹ ਜਦੋਂ ਬਚਨ ਕਹੇ ਮੀਆਂ ਮੀਰ ਬੇਸੁਰਤ ਹੋ ਗਿਆ। ਸਤਿਗੁਰਾਂ ਨੇ ਆਪਣਾ ਹੱਥ ਕਮਲ ਲਾ ਕੇ ਉਸਨੂੰ ਸੁਰਤ 'ਚ ਲਿਆਂਦਾ ਅਤੇ ਕਿਹਾ, ਮੀਆਂ ਮੀਰ ਰਾਜਾ ਮੰਨ ਕੇ ਦਿਖਾਉਣੀ ਹੈ ਕਿ ਤੇਰਾ ਕੀ ਆ ਮਿੱਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਸਾਧ ਸੰਗਤ ਜੀ, ਇਉਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਤੱਤੀਆਂ ਲੋਹਾਂ 'ਤੇ ਬੈਠ ਕੇ ਉਬਲਦੀਆਂ ਦੇਗਾਂ 'ਚ ਬੈਠ ਕੇ ਅਤੇ ਤੱਤੇ ਰੇਤੇ ਪਵਾ ਕੇ ਫਿਰ ਵੀ ਆਨੰਦ ਵਿੱਚ ਬੈਠੇ ਰਹੇ ਸੀ, ਇਉਂ ਸ਼ਹੀਦੀ ਦਿੱਤੀ ਸ਼ਾਂਤ ਰਸ 'ਚ ਰਹਿ ਕੇ ਲਾਹੌਰ ਵਿੱਚ, ਉਸ ਵਕਤ ਸਾਧ ਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਦੇ ਸਮਾਉਣ ਦਾ ਪਾਠ ਸੰਗਤਾਂ ਦੇ ਅੰਦਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਮਰਿਆਦਾ ਤੋਰੀ। ਗਰੀਬ ਨਵਾਜ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਨੇ ਸ੍ਰੀ ਕੋਠੜੀ ਸਾਹਿਬ ਜੀ ਵਿੱਚ ਪਾਠ ਆਰੰਭ ਕਰਵਾਇਆ ਸੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਬਣਾ ਗਏ ਸਨ। ਉਹਨਾਂ ਪਾਸੋਂ ਮਹਾਰਾਜ ਨੇ 13 ਦਿਨਾਂ ਵਿੱਚ ਸਹਿਜ ਪਾਠ ਸ਼੍ਰਵਣ ਕੀਤਾ ਅਤੇ ਸਾਰੀਆਂ ਸੰਗਤਾਂ ਸੁਣਦੀਆਂ ਰਹੀਆਂ। ਸਾਹਿਬ ਬੁੱਢੇ ਐਸੋ ਚਾਰਾ, ਜਗਤ ਰੀਤ ਗੁਰ ਕਰੋ ਸੁਧਾਰਾ, ਹਰਗੋਬਿੰਦ ਰੀਤ ਕਰਾਈ, ਗੁਰ ਗ੍ਰੰਥ ਕਾ ਪਾਠ ਧਰਾਈ, ਗੁਰੂ ਗ੍ਰੰਥ ਕੀ ਕੋਠੀ ਮਾਹੀ, ਸਾਹਿਬ ਬੁੱਢਾ ਪਾਠ ਸੁਨਾਹੀ, ਗੁਰੂ ਗ੍ਰੰਥ ਕੀ ਕੋਠੀ ਆਗੇ, ਲਗੈ ਦੀਵਾਨ ਅਧਿਕ ਰਸ ਪਾਗੇ, ਕਰਤ ਗੁਰਦਾਸ ਚੌਰ ਕਰ ਧਾਰਾ, ਸਾਹਿਬ ਬੁੱਢਾ ਪਾਠ ਉਚਾਰਾ, ਆਗੇ ਚੌਂਕੀ ਤਰਕੜਾਹਾ, ਗਾਵਤ ਰਾਗੀ ਸ਼ਬਦ ਉਮਾਹ। ਦੋਹਰਾ, ਲੈ ਆਗਿਆ ਸਭ ਕੀ ਤਬੈ, ਬੁੱਢੇ ਪਾਇਓ ਭੋਗ, ਰਾਗ ਮਾਲਾ ਪੜ ਪ੍ਰੇਮ ਸੋ, ਗ੍ਰੰਥ ਗੁਰੂ ਜੀ ਜੋਗ। ਚੌਪਈ, ਪੁਨਹਿ ਰੁਮਾਲ ਗੁਰ ਗ੍ਰੰਥ ਪਰ ਪਾਇਓ, ਸਭ ਸੰਗਤ ਨੇ ਸੀਸ ਝੁਕਾਇਓ, ਜਰੀ ਪੁਸ਼ਾਕ ਮੋਲਕ ਚੀਨੀ, ਸਾਹਿਬ ਬੁੱਢੇ ਕੋ ਗੁਰਦੀਨੀ। ਗੁਰਬਿਲਾਸ ਪਾਤਸ਼ਾਹ ਛੇਵੀਂ ਧਿਆਏ 8 'ਚ ਇਹ ਬਚਨ ਆਏ ਨੇ। ਭੋਗਦੇ ਸਮੇਂ ਅਰਦਾਸ, ਫਿਰ ਦੁਬਾਰਾ, ਭੋਗਦੇ ਸਮੇਂ ਭਾਈ ਗੁਰਦਾਸ ਜੀ ਚੌਰ ਕਰਦੇ ਰਹੇ, ਜਦੋਂ ਭੋਗ ਪਵੇ ਚੌਰ ਕਰਦੇ ਰਹਿਣਾ ਚਾਹੀਦਾ ਹੈ। ਅਰਦਾਸ ਕਰਕੇ ਸ੍ਰੀ ਮੁੱਖ ਵਾਕ ਲੈ ਕੇ ਕੜਾਹ ਪ੍ਰਸ਼ਾਦ ਵਰਤਾਇਆ। ਸਹਿਜ ਪਾਠ ਦੇ ਭੋਗ ਪੈਣ ਦੇ ਕਾਰਨ ਗੁਰੂ ਸਾਹਿਬ ਜੀ ਨੇ ਭਾਈ ਬੁੱਢਾ ਸਾਹਿਬ ਜੀ ਨੂੰ 5 ਘੋੜੇ, 1 ਹਾਥੀ, 500 ਮੋਹਰ, ਪੁਸ਼ਾਕੇ ਸਾਰੇ ਇਹ ਬਖਸ਼ਿਸ਼ ਕੀਤੀ। ਗ੍ਰੰਥੀ ਸਿੰਘ ਜਾਣ ਕੇ ਕਿ ਤੈਂ ਸਤਿਗੁਰੂ ਮਹਾਰਾਜ ਦਾ ਪਾਠ ਕੀਤਾ ਹੈ। ਸੋ ਸਾਧ ਸੰਗਤ ਜੀ, ਪਾਠ ਦੀ ਮਰਿਆਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਚਲਾਈ ਹੈ। ਅੱਜ ਕੱਲ੍ਹ ਲੋਕ ਪਾਠੀ ਸਿੰਘ ਨੂੰ ਤਾਂ ਕੁਛ ਦੇ ਕੇ ਹੀ ਰਾਜੀ ਨਹੀਂ, ਕਹਿੰਦੇ ਭੇਟਾ ਦੇ ਤੀ। ਮਹਾਰਾਜ ਨੇ ਦੇਖੋ ਕਿੰਨਾ ਕੁਛ ਬਾਬਾ ਬੁੱਢਾ ਜੀ ਨੂੰ ਬਖਸ਼ਿਸ਼ ਕੀਤਾ, ਅਤੇ ਇਸੇ ਕਰਕੇ ਕੀਤਾ ਕਿ ਮਰਿਆਦਾ ਚੱਲ ਪਵੇ ਅੱਗੋਂ ਵਾਸਤੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਜੋਤੀ ਜੋ ਸਮਾਉਣ ਦਾ ਯੱਗ ਕੀਤਾ ਸਾਧ ਸੰਗਤ ਜੀ। ਇਉਂ ਸਹਿਜ ਪਾਠਾਂ ਦੀ ਮਰਿਆਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੋਰੀ, ਅਤੇ ਸਹਿਜ ਪਾਠ ਉਦੋਂ 13 ਦਿਨਾਂ ਵਿੱਚ ਕੀਤਾ ਜਾਂਦਾ ਸੀ। 13 ਦਿਨਾਂ ਵਿੱਚ ਕਰਕੇ ਭਾਈ ਬੁੱਢਾ ਸਾਹਿਬ ਜੀ ਨੇ ਭੋਗ ਪਾਇਆ ਸੀ, ਜੋ ਸਰੂਪ ਕਰਤਾਰਪੁਰ ਵਾਲਾ ਹੈ ਉਸ 'ਤੇ ਪਾਠ ਕੀਤਾ ਸੀ। ਦੂਸਰਾ ਮਾਤਾ ਗੰਗਾ ਜੀ ਨਿਮਿੱਤ ਪਾਠ ਕਰਵਾਇਆ। ਉਸ ਤੋਂ ਬਾਅਦ ਮਾਤਾ ਗੰਗਾ ਸਾਹਿਬ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਜਗਤ ਮਾਤਾ ਜੀ ਨੂੰ ਸਮਾਏ। ਉਹਨਾਂ ਦਾ ਪਾਠ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਰਵਾਇਆ, ਨਾਲੇ 9 ਧੁਨਾਂ ਉਦੋਂ ਲਿਖਵਾਈਆਂ ਸੀ। ਭਾਈ ਗੁਰਦਾਸ ਜੀ ਨਿਮਿੱਤ ਤੀਸਰਾ ਪਾਠ। ਅਤੇ ਜਦੋਂ ਭਾਈ ਗੁਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਚੋਹਲੇ ਸਾਹਿਬ ਤੋਂ ਆਉਂਦਿਆਂ ਹੋਇਆਂ ਚੜ੍ਹਾਈ ਕੀਤੀ ਉਦੋਂ ਭਾਈ ਗੁਰਦਾਸ ਜੀ ਨੇ ਕਿਹਾ ਸੀ ਕਿ ਮਹਾਰਾਜ ਜੀ ਮੇਰੀ ਕੋਈ ਮਟੀ ਨਾ ਬਣਾਇਓ, ਸੱਚੇ ਪਾਤਸ਼ਾਹ ਕਿਸੇ ਪ੍ਰਕਾਰ ਦੀ ਮੇਰੀ ਗਤੀ ਦੀ ਲੋੜ ਨਹੀਂ ਹੈ, ਮੈਂ ਆਪ ਜੀ ਦੇ ਚਰਨਾਂ 'ਚ ਇੱਥੇ ਲੀਨ ਹੁੰਦਾ ਹਾਂ। ਉਹ ਬੌਲੀ ਸਾਹਿਬ ਚੜ੍ਹਾਈ ਕਰ ਗਏ ਸਨ ਸ੍ਰੀ ਗੋਇੰਦਵਾਲ ਸਾਹਿਬ ਜੀ ਵਿੱਚ, ਉਹਨਾਂ ਦਾ ਵਿਆਸਾ ਅਤੇ ਸੰਸਕਾਰ ਕਰਕੇ ਸਾਰੇ ਅੰਗੀਠੇ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦੇ ਕਹਿਣ ਅਨੁਸਾਰ ਵਿਆਸਾ 'ਚ ਪ੍ਰਵਾਹ ਕਰ ਦਿੱਤਾ ਸੀ। ਭਾਈ ਗੁਰਦਾਸ ਜੀ ਦਾ ਪਾਠ ਫਿਰ ਭਾਈ ਵਿਧੀ ਚੰਦ ਜੀ ਪਾਸੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਰਵਾਇਆ ਸੀ, ਬਾਬਾ ਬੁੱਢਾ ਜੀ ਨਿਮਿਤ ਪਾਠ। ਜਦੋਂ ਭਾਈ ਬੁੱਢਾ ਜੀ ਸੱਚਖੰਡ ਗਮਨ ਕਰ ਗਏ ਸਨ ਰਮਦਾਸ ਨਗਰ ਵਿੱਚ, ਉਦੋਂ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਦੇ ਸਪੁੱਤਰ ਭਾਈ ਭਾਨਾ ਜੀ ਪਾਸੋਂ ਸਹਿਜ ਪਾਠ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਰਾਇਆ ਸੀ। ਸ੍ਰੀ ਹਰਗੋਬਿੰਦਪੁਰ ਸਾਹਿਬ ਵਸਾ ਕੇ ਆ ਕੇ ਭਾਈ ਬੁੱਢਾ ਜੀ ਦੇ ਨਿਮਿਤ ਸਹਿਜ ਪਾਠ ਕਰਾ ਕੇ ਬੜਾ ਭਾਰੀ ਲੰਗਰ ਕਰਾਇਆ। ਬਾਬਾ ਬੁੱਢਾ ਜੀ ਤੋਂ ਮਗਰੋਂ ਭਾਈ ਗੁਰਦਾਸ ਜੀ, ਉਹਨਾਂ ਤੋਂ ਬਾਅਦ ਭਾਈ ਵਿਧੀ ਚੰਦ ਜੀ ਗ੍ਰੰਥੀ ਦੀ ਸੇਵਾ ਕਰਦੇ ਰਹੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਹੁੰਦੀ ਰਹੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਸਹਿਜ ਪਾਠ ਦੀ ਮਰਿਆਦਾ ਚਲਾਈ ਜੋ ਸੰਗਤਾਂ 'ਚ ਸਹਿਜ ਪਾਠ ਹੁੰਦੇ ਨੇ। ਸਾਧ ਸੰਗਤ ਜੀ ਸਹਿਜ ਪਾਠ ਦੇ ਕਰਨ ਵਿੱਚ ਵੀ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਕੜਾਹ ਪ੍ਰਸ਼ਾਦ ਕਰਕੇ ਪਾਠ ਆਰੰਭ ਕਰਨਾ ਹੈ ਅਤੇ ਨੌਵੇਂ ਪਾਤਸ਼ਾਹ ਦੇ ਭੋਗ ਦੇ ਸਲੋਕਾਂ ਤੋਂ ਪਹਿਲਾਂ ਭੋਗ ਦੀ ਦੇਗ ਹਜ਼ੂਰੀ ਵਿੱਚ ਆਵੇ, ਫਿਰ ਭੋਗ ਪਾਉਣਾ ਆਰੰਭ ਕਰਨਾ ਹੈ। ਕਦੇ ਵੀ ਸਹਿਜ ਪਾਠ ਹੋਵੇ ਚਾਹੇ ਅਖੰਡ ਪਾਠ, ਕੜਾਹ ਪ੍ਰਸ਼ਾਦ ਹਜ਼ੂਰੀ ਵਿੱਚ ਲਿਆਇਆ ਬਿਨਾਂ ਆਰੰਭ ਨਹੀਂ ਕਰਨਾ ਅਤੇ ਨਾ ਹੀ ਭੋਗ ਪਾਉਣਾ ਹੈ। ਮ੍ਰਿਤਕ ਪਾਠ ਸਾਧਾਰਨ। ਸਤਿਗੁਰੂ ਮਹਾਰਾਜ ਨੇ ਜੀਵ ਦੇ ਸਰੀਰ ਅੰਤ ਤੋਂ ਬਾਅਦ ਉਸਦੀ ਕਲਿਆਣ ਵਾਸਤੇ ਸਹਾਇਤਾ ਵਾਸਤੇ ਪਾਠ ਕਰਨ ਦੀ ਮਰਿਆਦਾ ਚਲਾ ਕਰਕੇ ਇਸ ਰੀਤੀ 'ਤੇ ਚੱਲਣ ਦੀ ਆਗਿਆ ਕੀਤੀ ਹੈ। ਮ੍ਰਿਤਕ ਪਾਠਾਂ ਦੀ ਮਰਿਆਦਾ ਸਤਿਗੁਰੂ ਨੇ ਆਪ ਤੋਰੀ ਹੈ ਜੋ ਇਤਿਹਾਸ ਵਿੱਚ ਲਿਖੀ ਮਿਲਦੀ ਹੈ। ਮ੍ਰਿਤਕ ਪਾਠ ਆਰੰਭ ਦੀ ਮਰਿਆਦਾ, ਜਿਸ ਵਕਤ ਪ੍ਰਾਣੀ ਚੜ੍ਹਾਈ ਕਰ ਜਾਏ ਤਾਂ ਉਸਦਾ ਸੰਸਕਾਰ ਕੀਤਾ ਜਾਏ ਤਾਂ ਇਸ਼ਨਾਨ ਆਦਿ ਕਰਕੇ ਗੁਰਦੁਆਰੇ ਆਉਣਾ। ਸਾਰੀ ਮਰਿਆਦਾ ਦੇਖੋ ਅੰਤਿਮ ਸੰਸਕਾਰ ਦੇ 'ਚ ਆਪਾਂ ਸੁਣਾ ਹੀ ਚੁੱਕੇ ਹਾਂ। ਅਤੇ ਜਿੱਥੇ ਦੇਗ ਪਹਿਲਾਂ ਬਣੀ ਹੋਈ ਹੋਵੇ ਸੋ ਆ ਕੇ ਮਹਾਰਾਜ ਦੀ ਹਜ਼ੂਰ ਅਲਾਣੀਆਂ ਦਾ ਪਾਠ ਸੁਣਨਾ ਅਤੇ ਕੜਾਹ ਪ੍ਰਸ਼ਾਦ ਦੀ ਅਰਦਾਸ ਕਰਨ ਵਕਤ ਨਾਲ ਹੀ ਪਾਠ ਪ੍ਰਾਰੰਭ ਦੀ ਅਰਦਾਸ ਕਰ ਦੇਣੀ ਅਤੇ ਪਾਠ ਕਰਨਾ ਜਾਂ ਪੰਜ ਪੌੜੀਆਂ ਜਪਜੀ ਸਾਹਿਬ ਪੜ੍ਹ ਕੇ ਦੇਗ ਵਰਤਾਉਣੀ, ਫਿਰ ਸਰੂਪ ਘਰ ਲਿਆ ਕੇ ਪਾਠ ਆਰੰਭ ਕਰਨਾ ਜਾਂ ਅਲਾਣੀਆਂ ਸੁਣ ਕੇ ਘਰ ਆ ਕੇ ਉਸੇ ਵਕਤ ਨਵੀਂ ਦੇਗ ਨਾਲ ਪਾਠ ਆਰੰਭ ਕਰ ਦੇਣਾ। ਅਸਲ ਮਰਿਆਦਾ ਤਾਂ ਇਹ ਹੈ ਕਿ ਜੇ ਬਹੁਤੀ ਦੇਰ ਹੋਵੇ ਤਾਂ ਬਹੁਤ ਕੁ ਵਕਤ ਹੋ ਗਿਆ ਤਾਂ ਸੁਬਹਾ ਸਵੇਰੇ ਪ੍ਰਾਰੰਭ ਕਰ ਦਿਓ ਅਗਲੇ ਦਿਨ। ਸੋ ਸਾਧ ਸਿੰਘ ਜੀ ਸਹਿਜ ਪਾਠ ਦੇ ਕਰਨ ਵਿੱਚ ਮਹਾਰਾਜ ਦਾ ਹੁਕਮ ਹੈ ਕਿ ਕੜਾਹ ਪ੍ਰਸ਼ਾਦ ਕਰਕੇ ਪਾਠ ਪ੍ਰਾਰੰਭ ਕਰਨਾ ਚਾਹੀਦਾ। ਉਸੇ ਵਕਤ ਪਾਠ ਆਰੰਭ ਹੋਣ ਕਰਕੇ ਪ੍ਰਾਣੀ ਨੂੰ ਸਹਾਇਤਾ ਮਿਲਦੀ ਹੈ, ਸੁੱਖ ਹੁੰਦਾ ਹੈ। ਪ੍ਰਾਣੀ ਦੀ ਆਤਮਾ ਸੁੱਖ ਨਾਲ ਸੱਚਖੰਡ ਪਹੁੰਚਦੀ ਹੈ ਅਤੇ ਸਰੀਰ ਤਿਆਗਣ ਵਾਲੀ ਜਗ੍ਹਾ ਸਹਿਸ ਕਿਰਤੀ ਦੀ ਕਥਾ ਕਰਨ ਕਰਕੇ ਜਾਂ ਪਾਠ ਕਰਨ ਕਰਕੇ ਵਾਸ਼ਨਾ ਅਨੁਸਾਰ ਜੀਵ ਨੇ ਹੋਰ ਦੇਹ ਧਾਰ ਲਈ ਹੋਵੇ ਤਾਂ ਉਹ ਛੁੱਟ ਜਾਂਦੀ ਹੈ ਅਤੇ ਪਾਠ ਕਰਨ ਕਰਕੇ ਸੱਚਖੰਡ ਨੂੰ ਜੀਵ ਚਲਿਆ ਜਾਂਦਾ ਹੈ। ਹਰ ਪਾਠ ਅਤੇ ਸੁਬਹਾ ਕੀਰਤਨਾਸਾ ਦੀ ਵਾਰ ਦਾ ਅਤੇ ਸ਼ਾਮ ਨੂੰ ਰਹਿ ਰਾਸ ਅਤੇ ਕੀਰਤਨ ਸੋਹਲੇ ਦਾ ਪਾਠ ਜ਼ਰੂਰ ਕਰਨਾ। ਪਾਠ ਉੱਚੀ ਸੁਰ ਨਾਲ ਪ੍ਰੇਮ ਨਾਲ ਕਰਨਾ। ਘਰ ਦੇ ਪ੍ਰੇਮੀ ਸਾਰੇ ਪ੍ਰੇਮ ਨਾਲ ਬੈਠ ਕੇ ਪਾਠ ਸੁਣਨ। ਰੋਣਾ ਪਿੱਟਣਾ ਛੱਡ ਕੇ ਭਾਣਾ ਮੰਨਣ ਦੀ ਆਗਿਆ ਹੈ ਮਹਾਰਾਜ ਦੀ। ਜਿਸ ਦਿਨ ਪ੍ਰਾਣੀ ਨੇ ਸਰੀਰ ਤਿਆਗਿਆ ਹੈ, ਭਾਵ ਸੰਸਕਾਰ ਕੀਤਾ ਹੈ, ਉਸ ਦਿਨ ਸਮੇਤ ਹੀ ਦਸਵੇਂ ਦਿਨ ਭੋਗ ਪਾਏ ਅਤੇ ਸੱਦ ਪੜ੍ਹ ਕੇ ਭੋਗ ਪਾਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਪਲਕਾਂ ਸਮੇਤ ਸੁੰਦਰ ਮਾਲਾ ਭੇਟਾ ਕਰੇ। ਜਪਜੀ ਸਾਹਿਬ ਨਹੀਂ ਪੜ੍ਹਨਾ। 10 ਦਿਨਾਂ ਤੱਕ ਪਾਠੀ ਸਿੰਘ ਦੀ ਸੇਵਾ ਪ੍ਰੇਮ ਨਾਲ ਕਰਨੀ ਅਤੇ ਵਿਰਾਗ ਦੇ ਸ਼ਬਦਾਂ ਦਾ ਕੀਰਤਨ ਕਰਨਾ। ਕੜਾਹ ਪ੍ਰਸ਼ਾਦ ਅਤੇ ਆਨੰਦ ਸਾਹਿਬ ਸੰਪੂਰਨ ਪੜ੍ਹੇ। ਅਰਦਾਸ ਕਰਕੇ ਕੜਾਹ ਪ੍ਰਸ਼ਾਦ ਵਰਤਾਵੇ। ਪ੍ਰਾਣੀ ਦੇ ਨਿਮਿਤ ਲੰਗਰ ਪੁੰਨ ਆਦਿ ਕਰੇ ਅਤੇ ਗ੍ਰੰਥੀ ਸਿੰਘ ਨੂੰ ਯਥਾਸ਼ਕਤ ਮਾਇਆ ਬਸਤਰ ਆਦਿਕ ਦੇਵੇ। ਉਸ ਦਿਨ ਤੋਂ ਵਿਰਾਗ ਖਤਮ ਕਰ ਦੇਣਾ ਅਤੇ ਆਪਣੇ ਕਾਰਜ ਦਾ ਖਿਆਲ ਕਰਨਾ। ਆਮ ਕਰਕੇ ਪਾਠ ਦਾ ਭੋਗ ਸ਼ਾਮ ਨੂੰ ਪਾਇਆ ਜਾਂਦਾ ਕਿਉਂਕਿ ਸਭ ਕਾਰਜਾਂ ਤੋਂ ਵਿਹਲੇ ਹੋ ਕੇ ਘਰ ਦੇ ਸਾਰੇ ਜੀ ਆ ਸਕਦੇ ਹਨ। ਸੰਬੰਧੀ ਆਦਿ ਵੀ ਪਹੁੰਚ ਜਾਂਦੇ ਹਨ, ਪਰ ਜੇ ਸਵੇਰ ਦੇ ਵੇਲੇ ਪਾਇਆ ਜਾਏ ਤਾਂ ਕੋਈ ਹਰਜ ਨਹੀਂ। ਅਖੰਡ ਪਾਠ ਕਰਨਾ ਹੋਵੇ ਤਾਂ ਉਸ ਦਿਨ ਰੱਖੇ ਜਾਂ ਅੱਠਵੇਂ ਦਿਨ ਰੱਖਣਾ ਜੋ ਦਸਵੇਂ ਦਿਨ ਤੱਕ ਭੋਗ ਪੈ ਜਾਏ ਅਤੇ ਸੱਦ ਪੜ੍ਹ ਕੇ ਭੋਗ ਪਾਉਣਾ। ਮ੍ਰਿਤਕ ਦੇ ਪਹਿਲੇ ਅਖੰਡ ਪਾਠ ਜਾਂ ਸਧਾਰਨ ਪਾਠ 'ਤੇ ਸੱਦ ਪੜ੍ਹ ਕੇ ਭੋਗ ਪਾਉਣਾ, ਫਿਰ ਉਸਦੇ ਨਿਮਿਤ ਬਰਸੀ ਆਦਿ ਦਾ ਪਾਠ ਕੀਤਾ ਜਾਏ। ਸਾਧਾਰਨ ਜਾਂ ਅਖੰਡ ਪਾਠ ਵਾਂਗੂ ਜਪਜੀ ਸਾਹਿਬ ਪੜ੍ਹ ਕੇ ਭੋਗ ਪਾਏ, ਫਿਰ ਸੱਦ ਦੁਬਾਰਾ ਨਹੀਂ ਪੜ੍ਹਨੀ। ਪਹਿਲੀ ਵਾਰੀ ਪੜ੍ਹੀ ਦੀ ਹੈ ਜਿਹੜਾ ਪਹਿਲਾ ਪਾਠ ਹੁੰਦਾ। ਮ੍ਰਿਤਕ ਸਧਾਰਨ ਪਾਠ ਦੇ ਭੋਗ ਪਾਉਣ ਦੀ ਮਰਿਆਦਾ ਦਸਵੇਂ ਦਿਨ ਦਸਵੇਂ ਪਾਤਸ਼ਾਹ ਜੀ ਨੇ ਕਾਇਮ ਕਰ ਦਿੱਤੀ ਹੈ। ਇਸ ਤਰ੍ਹਾਂ ਦੀ ਮਰਿਆਦਾ ਕਰਨੀ ਹੋਰ ਮਤ ਅਨੁਸਾਰ ਸ਼ੂਦਰ 40 ਦਿਨ ਵਿੱਚ, ਵੈਸ਼ 17 ਦਿਨ ਵਿੱਚ, ਛੱਤਰੀ 13 ਦਿਨ ਵਿੱਚ, ਬ੍ਰਾਹਮਣ 11-12 ਦਿਨ ਵਿੱਚ ਸੋਗ ਨਿਵਰਤ ਕਰਦੇ ਹਨ। ਖਾਲਸਾ ਜੋ ਸਭ ਤੋਂ ਉੱਚਾ ਹੈ, 10 ਦਿਨ ਪਿੱਛੋਂ ਦੁਸਹਿਰਾ ਮਨਾਉਣ ਦਾ ਹੁਕਮ ਹੈ ਅਤੇ ਪ੍ਰਾਣੀ ਨਿਮਿਤ ਮਹਾਰਾਜ ਦੀ ਭੇਟਾ, ਪਾਠੀ ਲਈ ਕੱਪੜੇ, ਬਿਸਤਰਾ, ਬਰਤਨ ਜੋੜਾ ਆਦਿ ਕਰੇ ਅਤੇ ਲੰਗਰ ਖੁੱਲ੍ਹਾ ਵਰਤਾਵੇ। ਮਹਾਰਾਜ ਜੀ ਗੁਰਬਿਲਾਸ ਵਿੱਚ ਬਚਨ ਕਰਦੇ, ਗੁਰਬਿਲਾਸ ਪਾਤਸ਼ਾਹ 6ਵੀਂ ਚੌਥਾ ਧਿਆ ਹੈ ਇਹ। ਆਗਿਆ ਔਰ ਸੁਣੋ ਮਨ ਲਾਏ, ਸਭ ਹੀ ਮਨ ਧਾਰੋ ਸੁਖ ਪਾਏ, ਪਾਛੀ ਰੀਤ ਚਲੀਏ ਆਈ, ਮ੍ਰਿਤਕ ਪਾਛਾ ਐਸ ਕਰਾਈ, ਗਰੜ ਪੁਰਾਣ ਪੜਾਵਾ ਕਉ ਔਰ ਪ੍ਰਾਣ ਪੜਨ ਮਤ ਲੋ, ਵੇਦ ਪੁਰਾਣ ਅਬ ਸਭ ਮਥ ਲੀਨੇ, ਸਭ ਕਾ ਸਾਰ ਗੁਰੂ ਗ੍ਰੰਥ ਚੀਨੇ। ਮ੍ਰਿਤ ਪਾਛੇ ਰੀਤ ਸੋ ਕਰੇ, ਗੁਰੂ ਗ੍ਰੰਥ ਕਾ ਪਾਠ ਸੋ ਧਰੋ, ਪਾਵੈ ਭੋਗ ਰਾਗਮਾਲਾ ਪੜ, ਛਿਨਮੈ ਪਾਪ ਜਾਹੇ ਤਾ ਕੇ ਸੜ, ਕੜਾ ਪ੍ਰਸ਼ਾਦ ਤੇ ਨਿਮਿਤ ਕਰਾਵੈ, ਨਰਕ ਕੋ ਸੋ ਮੂਲ ਨਹਿ ਜਾਵੈ। ਇਹ 4-5 ਵਾਰੀ ਇਤਿਹਾਸਕ ਪ੍ਰਤੱਖ ਪ੍ਰਮਾਣ ਰਾਗਮਾਲਾ ਬਾਰੇ ਮਹਾਰਾਜ ਜੀ ਦੇ ਆਏ ਨੇ। ਕਈ ਵਾਰੀ ਕਈ ਥਾਵਾਂ ਤੇ ਜਾਂਦੇ ਹਾਂ, ਇਸ ਗੱਲ ਦਾ ਸਾਰੇ ਜਾਣੇ ਪੁੱਛਦੇ ਨੇ, ਇਸੇ ਕਰਕੇ ਮਹਾਂਪੁਰਖਾਂ ਦੀ ਲਿਖੀ ਹੋਈ ਹੂਬ ਹੂ ਪੋਥੀ ਮੈਂ ਤਾਂਹੀਓ ਪੜ੍ਹ ਰਿਹਾ ਤਾਂ ਕਿ ਜੇ ਮੈਂ ਕੋਈ ਗੱਲ ਕਹੂੰਗਾ ਅਗਲਾ ਕਹੂ ਇਹ ਤਾਂ ਹੁਣ ਜੰਮਿਆ ਇਹਨੂੰ ਕੀ ਪਤਾ। ਪੁਰਾਤਨ ਰੀਤੀ ਅਨੁਸਾਰ ਜੋ ਵੀ ਪਿੱਛੋਂ ਚਲੀ ਆ ਰਹੀ ਸਾਰੀ ਮਰਿਆਦਾ ਨੂੰ ਹੀ ਆਪਾਂ ਹੂ ਹੂ ਪੜ੍ਹ ਰਹੇ ਹਾਂ। ਕੇਵਲ ਮ੍ਰਿਤਕ ਪਾਠ ਦਾ ਭੋਗ ਦਸਵੇਂ ਦਿਨ ਪਾਬੰਦੀ ਵਿੱਚ ਪਏ ਅਤੇ ਸੱਦ ਪੜ੍ਹਨਾ, ਬਾਕੀ ਸਧਾਰਨ ਪਾਠ ਜਾਂ ਚਾਹੋ ਭੋਗ ਪਾਓ ਅਤੇ ਜਪਜੀ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਭੋਗ ਪਾਉਣਾ। ਸ੍ਰੀ ਅਖੰਡ ਪਾਠ ਸਾਹਿਬ ਦੀ ਮਰਿਆਦਾ, ਸਾਧ ਸੰਗਤ ਜੀ, ਸ੍ਰੀ ਅਖੰਡ ਪਾਠ ਦੀ ਮਰਿਆਦਾ ਇਸ ਪ੍ਰਕਾਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਸ ਵਕਤ ਪ੍ਰਾਗਰਾਜ ਤ੍ਰਿਵੇਣੀ ਤੇ ਗਏ ਹਨ, ਉੱਥੇ ਮਾਤਾ ਨਾਨਕੀ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਜਗਤ ਮਾਤਾ ਜੀ, ਉਹਨਾਂ ਨੇ ਕਿਹਾ ਤੁਹਾਡੇ ਪਿਤਾ ਸਾਹਿਬ ਜੀ ਨੇ ਵਚਨ ਕੀਤੇ ਸਨ ਕਿ ਤੁਸੀਂ ਪੋਤਰੇ ਦੇ ਦਰਸ਼ਨ ਕਰੋਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪ ਜੀ ਦੀ 45 ਸਾਲ ਦੀ ਉਮਰ ਹੋ ਗਈ ਹੈ, ਹੁਣ ਤਾਂ ਮੈਂ ਪੋਤਰੇ ਦਾ ਮੂੰਹ ਨਹੀਂ ਵੇਖਿਆ। ਉਸ ਵਕਤ ਸਤਿਗੁਰਾਂ ਨੇ ਕਿਹਾ ਮਾਤਾ ਜੀ ਇਹ ਵਾਹਿਗੁਰੂ ਦੇ ਵੱਸ ਹੈ, ਜਦੋਂ ਸੱਚੇ ਪਾਤਸ਼ਾਹ ਨੂੰ ਭਾਇਆ ਬਖਸ਼ਣਗੇ। ਧਰਮ ਵਿਜੈ ਮੁਕਤ ਸ਼ਾਸਤਰ ਵਿੱਚ ਲਿਖਿਆ ਕਿ ਉਸ ਵਕਤ ਸਤਿਗੁਰੂ ਸਾਹਿਬ ਜੀ ਦੇ ਪਾਸ ਮਾਤਾ ਜੀ ਨੇ ਬੇਨਤੀ ਕੀਤੀ ਕਿ ਕਿਵੇਂ ਮੇਰੀ ਇੱਛਾ ਪੂਰੀ ਹੋਵੇ, ਤਾਂ ਬਚਿੱਤਰ ਨਾਟਕ ਵਿੱਚ ਲਿਖਿਆ ਹੈ ਕਿ ਜਬ ਹੀ ਜਾਤ ਤ੍ਰਿਵੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤਾਏ। ਸੋ ਇਹ 59 ਅੰਗ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਇਹ ਬਚਨ ਨੇ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਕਿਹਾ ਚੰਗਾ ਸ੍ਰੀ ਅਖੰਡ ਪਾਠ ਕਰਾਓ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਾਈ ਬੰਨੋ ਦੇ ਸਰੂਪ ਨਾਲ ਸਨ। ਹੁਣ ਉਹ ਸ੍ਰੀ ਪਟਨੇ ਸਾਹਿਬ ਜੀ ਗਊ ਘਾਟ ਨਵੇਂ ਪਾਤਸ਼ਾਹੀ ਯਾਦਗਾਰ ਹੈ, ਉਸਦਾ ਪਾਠ ਮਹਾਰਾਜ ਸਾਹਿਬ ਨੇ ਕਰਾਇਆ। ਉਸਦਾ ਪਾਠ ਸਤਿਗੁਰੂ ਨੇ ਤ੍ਰਿਵੇਣੀ ਵਿਖੇ, ਜਿੱਥੇ ਵੱਡੀ ਸਿੱਖ ਸੰਗਤ ਗੁਰਦੁਆਰਾ ਹੈ, ਮਹਾਰਾਜ ਸਾਹਿਬ ਜੀ ਨੇ ਨਿਵਾਸ ਕਰਿਆ ਕਰਦੇ ਸਨ ਮਹਿਲਾਂ ਦੇ ਸਮੇਤ, ਉਸ ਥਾਂ ਵਿੱਚ ਸਾਧ ਸੰਗਤ ਜੀ ਪਾਠ ਕੀਤਾ। ਧਰਮ ਵਿਜੈ ਸ਼ਾਸਤਰ ਵਿੱਚ ਲਿਖਿਆ ਹੋਇਆ ਜਿਸ ਦੇ ਵਿੱਚ 5 ਪਾਠੀ ਭਾਈ ਮਤੀ ਦਾਸ ਜੀ ਪਹਿਲੇ, ਦੂਸਰੇ ਭਾਈ ਦਿਆਲਾ ਜੀ ਸ਼ਹੀਦ ਜੋ ਦਿੱਲੀ ਸ਼ਹੀਦ ਹੋਏ, ਤੀਸਰੇ ਭਾਈ ਗੁਰਬਖਸ਼ ਸਿੰਘ ਜੀ ਮਸੰਦ ਜਿਨ੍ਹਾਂ ਦੀ ਔਲਾਦ ਪੰਜੋਖਰੇ ਸਾਹਿਬ ਹੈ, ਮਸੰਦਾਂ ਦੀ ਹੁਣ ਤੱਕ ਪੱਤੀ ਵੱਜਦੀ ਹੈ, ਉੱਥੇ ਉਹਨਾਂ ਦਾ ਪਰਿਵਾਰ ਸੀ, 8ਵੇਂ ਪਾਤਸ਼ਾਹ ਜੀ ਪਾਸ ਰਹੇ ਸਨ। ਚੌਥੇ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਬੁੱਢਾ ਜੀ ਦੇ 6ਵੇਂ ਥਾਂ ਸਨ। 5ਵੇਂ ਜੋ ਪਾਠ ਕਰਨ ਵਾਲੇ ਪਾਠੀ ਲੱਗੇ ਅਤੇ 1 ਸਤੀ ਰਾਮ, ਇਹ 8ਵੇਂ ਪਾਤਸ਼ਾਹੀ ਸਿੱਖ ਸੀ ਭਾਈ ਸਤੀ ਰਾਮ। ਇਹ 5 ਸਿੱਖ ਪਾਠੀ ਲੱਗੇ ਸਨ। ਇਹਨਾਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਸ੍ਰੀ ਅਖੰਡ ਪਾਠ ਕਰਵਾਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਆਗਮਨ ਵਾਸਤੇ। ਤਹੀਂ ਪ੍ਰਕਾਸ਼ ਹਮਾਰਾ ਪਇਓ, ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਆਗਮਨ ਹੋਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਸ੍ਰੀ ਅਖੰਡ ਪਾਠ ਦੀ ਮਰਿਆਦਾ ਨਵੇਂ ਪਾਤਸ਼ਾਹ ਜੀ ਨੇ ਤੋਰੀ ਹੈ। ਦੂਸਰਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਾਹੀਂ ਸ੍ਰੀ ਅਖੰਡ ਪਾਠ ਦੀ ਪ੍ਰਾਰੰਭਤਾ ਜਿਹੜੀ ਹੋਈ, ਦੂਜੀ ਵਾਰ ਮਰਿਆਦਾ ਦਸਵੇਂ ਪਾਤਸ਼ਾਹ ਨੇ ਤੋਰੀ ਹੈ। ਦਸਵੇਂ ਪਾਤਸ਼ਾਹ ਜੀ ਨੇ ਜਿਸ ਵਕਤ ਸ੍ਰੀ ਦਮਦਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਠੋਂ ਸਾਰਾ ਸਰੂਪ ਉਚਾਰਿਆ, ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਲਿਖਾਇਆ ਸੀ, ਉਸ ਵਕਤ ਸ੍ਰੀ ਅਖੰਡ ਪਾਠ ਕਰਾਇਆ ਸੀ। ਉੱਥੇ ਸ੍ਰੀ ਦਮਦਮੇ ਸਾਹਿਬ ਜੀ 48 ਸਿੰਘਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਤੁਸੀਂ ਇਕਰਾਰ ਕੀਤਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ ਜਦੋਂ ਦੱਖਣੀ ਓਂਕਾਰ ਦੀ ਤੁਕ ਪੜ੍ਹਦਾ ਸੀ ਸਿੰਘ, ਕਰਤੇ ਕੀਮਤ ਕਰਤਾ ਜਾਣਾ ਕਿ ਜਾਣਾ ਸੁਰ ਗੁਰਸੂਰਾ, ਅੰਗ 930 ਦੇ ਉੱਪਰ ਆਇਆ ਦੱਖਣੀ ਓਂਕਾਰ ਦੀ ਬਾਣੀ, ਇਹ ਪੰਗਤੀ ਜੋ ਹੈ, ਕਰਤੇ ਕੀਮਤ ਕਰਤਾ ਜਾਣਾ ਕਿ ਜਾਣੇ ਗੁਰਸੂਰਾ ਸਿੱਖ ਨੇ ਕਿਹਾ। ਆਪ ਜੀ ਨੇ ਬਚਨ ਕੀਤਾ ਕੈ ਜਾਣੇ ਨੂੰ ਕਿ ਜਾਣੇ ਕਿਉਂ ਪੜ੍ਹਦਾ। ਇੱਕ ਲੱਗ ਤੋਂ ਉਸਨੂੰ ਤਾੜਨਾ ਦਵਾਈ ਸੀ ਉਸ ਸਿੰਘ ਦੇ ਬੇਨਤੀ ਕਰਨ ਤੇ ਕਿ ਮਹਾਰਾਜ ਜੀ ਬਾਣੀ ਪੜ੍ਹਦਿਆਂ ਥੱਪੜ ਵੱਜਣ ਤਾਂ ਪ੍ਰਲੋਕ ਵਿੱਚ ਕੀ ਹਾਲਤ ਹੋਵੇਗੀ।